ਵਾਰ 11ਵੀਂ ਦੀ 24 ਨੰਬਰ ਪੌੜੀ ਵਿੱਚ ਹੋਰਨਾਂ ਗੁਰਸਿੱਖਾਂ ਦਾ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਹਨ। ਕੀ ਫੁਰਮਾਨ ਕਰਦੇ ਨੇ? ਪੈੜਾ ਜਾਤ ਚੰਡਾਲੀਆ, ਜੇਠੇ ਸੇਠੀ ਕਾਰ ਕਮਾਈ, ਲਟਕਣ ਭੂਰਾ ਜਾਣੀਐ, ਗੁਰ ਦਿੱਤਾ ਗੁਰਮਤ ਗੁਰ ਭਾਈ, ਕਾਟਾ ਰਾਓ ਸਰਾਫ ਹੈ, ਭਗਤ ਵੱਡਾ ਭਗਵਾਨ ਸੁਭਾਈ, ਸਿੱਖ ਭਲਾ ਰਵੇ ਤਾਸ ਵਿੱਚ, ਧੌਣ ਮੁਰਾਰੀ ਗੁਰ ਸਰਨਾਈ, ਆਡਿਤ ਸੋਇਨੀ ਸੂਰਮ, ਚਰਨ ਸ਼ਰਨ ਚੂਹੜ ਜੇ ਸਾਈ, ਲਾਲਾ ਸੇਠੀ ਜਾਣੀਐ, ਜਾਣ ਨਿਹਾਲੂ ਸ਼ਬਦ ਲਿਵਲਾਈ, ਰਾਮਾ ਝੰਜੀ ਆਖੀਐ, ਹੇਮੂ ਸੋਈ ਗੁਰਮਤ ਪਾਈ, ਜੱਟੂ ਭੰਡਾਰੀ ਭਲਾ, ਸਾਹਦਰੈ ਸੰਗਤ ਸੁਖਦਾਈ, ਪੰਜਾਬੈ ਗੁਰ ਦੀ ਵਡਿਆਈ, ਪੰਜਾਬੈ ਗੁਰ ਦੀ ਵਡਿਆਈ। ਇਸ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪੰਜਾਬ ਸ਼ਬਦ ਵੀ ਵਰਤਿਆ ਹੈ ਕਿ ਪੰਜਾਬ ਦੇ ਆ ਜਿਹੜੇ ਸਿੱਖ ਨੇ ਇਹਨਾਂ ਦੀ ਬੜੀ ਵੱਡੀ ਕਮਾਈ ਤੇ ਨਾਮ ਸਿਮਰਨ ਵਿੱਚ ਜੁੜਨ ਵਾਲੇ ਮਹਾਨ ਗੁਰਸਿੱਖ ਹਨ। ਕਹਿਣ ਲੱਗੇ, ਪੈੜਾ ਜਾਤ ਚੰਡਾਲੀਆ, ਜੇਠੇ ਸੇਠੀ ਕਾਰ ਕਮਾਈ। ਪੈੜਾ ਜਾਤ ਚੰਡਾਲ ਦਾ ਸੀ ਤੇ ਜੇਠਾ ਭਗਤ ਸੇਠ ਦਾ ਕੰਮ ਕਰਦਾ ਸੀ। ਭਾਵ ਜਿਵੇਂ ਪੁਰਾਤਨ ਸਮੇਂ ਦੇ ਵਿੱਚ ਸ਼ਾਹੂਕਾਰ ਹੁੰਦੇ ਸਨ, ਦੁਨੀਆਂ ਨੂੰ ਕੋਈ ਕਰਜ਼ਾ ਦੇਣਾ, ਪੈਸਾ ਧੇਲਾ ਆਦਿਕ ਦੇਣਾ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ, ਭਾਵ ਕਿ ਧੰਨਵਾਨ ਲੋਕ ਸਨ ਇਹ। ਇਸ ਲਈ ਇਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਗੁਰਸਿੱਖ ਹੋਏ ਹਨ, ਭਾਈ ਪੈੜਾ ਤੇ ਭਾਈ ਜੇਠਾ। ਤੋ ਸਾਧ ਸੰਗਤ, ਇਹ ਮਹਾਨ ਐਸੇ ਗੁਰਸਿੱਖ ਨੇ ਭਾਈ ਜੇਠਾ ਜੀ ਜਿਹੜੇ, ਇਹ ਵੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਸਨ ਜਦੋਂ ਮਹਾਰਾਜ ਸ਼ਹਾਦਤ ਦਾ ਜਾਮ ਪੀਣ ਵਾਸਤੇ ਗਏ ਆ। ਭਾਈ ਪੈੜਾ ਤੇ ਭਾਈ ਜੇਠਾ, ਜਿਵੇਂ ਦਾਸ ਨੇ ਪਿੱਛੇ ਵੀ ਜ਼ਿਕਰ ਕੀਤਾ ਸੀ ਕਿ ਭਾਈ ਲੰਗਾਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਸਾਥ ਗਏ ਸਨ ਲਾਹੌਰ। ਇਹ ਵੀ ਹੁਣ ਭਾਈ ਪੈੜਾ ਤੇ ਭਾਈ ਜੇਠਾ ਬੜੇ ਪਿਆਰੇ ਸਤਿਗੁਰੂ ਪਾਤਸ਼ਾਹ ਜੀ ਦੇ ਸਿੱਖ ਹਨ, ਜਿਨ੍ਹਾਂ ਨੇ ਸਤਿਗੁਰ ਦੇ ਚਰਨਾਂ ਚ ਪੰਚਮ ਪਾਤਸ਼ਾਹ ਦੀ ਸ਼ਰਨ ਵਿੱਚ ਰਹਿ ਕੇ ਗੁਰਸਿੱਖੀ ਦੀ ਕਾਰ ਕਮਾਉਣੀ ਕੀਤੀ ਹੈ। ਲਟਕਣ ਭੂਰਾ ਜਾਣੀਐ, ਗੁਰ ਦਿੱਤਾ ਗੁਰਮਤ ਗੁਰ ਭਾਈ, ਭੂਰਾ ਲਟਕਣ ਸੰਗਿਅਕ ਜਾਣੀਦਾ ਸੀ ਤੇ ਗੁਰ ਦਿੱਤਾ ਗੁਰਾਂ ਦੀ ਮਤ ਲੈਣ ਵਾਲਾ, ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜੁੜਨ ਵਾਲਾ ਸੀ। ਇਹ ਦੋਵੇਂ ਗੁਰ ਭਾਈ ਸਨ, ਭਾਈ ਭੂਰਾ ਤੇ ਭਾਈ ਗੁਰਦਿੱਤਾ। ਭਾਵ ਇਹਨਾਂ ਦੋਵਾਂ ਇਕੱਠਿਆਂ ਨੇ ਆ ਕੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲੋਂ ਗੁਰਮਤ ਸਿੱਖੀ ਤੇ ਗੁਰੂ ਦੀ ਸਿੱਖੀ ਇਕੱਠਿਆਂ ਨੇ ਧਾਰਨ ਕੀਤੀ ਹੈ। ਕਾਟਾ ਰਾਓ ਸਰਾਫ ਹੈ, ਭਗਤ ਵੱਡਾ ਭਗਵਾਨ ਸੁਭਾਈ। ਕਟਾਰਾ ਨਾਂ ਦਾ ਸਿੱਖ ਇਹ ਸਰਾਫ ਦਾ ਕੰਮ ਕਰਦਾ ਸੀ, ਭਾਵ ਸੋਨੇ ਆਦਿਕ ਦਾ, ਤੇ ਭਗਵਾਨ ਨਾਂ ਦਾ ਗੁਰੂ ਦਾ ਸਿੱਖ ਬੜਾ ਪਿਆਰਾ ਨੇਕ ਸੁਭਾਅ ਦਾ ਸੀ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਪਿਆਰ ਕਰਨ ਵਾਲਾ, ਪ੍ਰੀਤ ਕਰਨ ਵਾਲਾ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵੱਡਾ ਭਗਤ ਅਖਵਾਇਆ ਹੈ ਭਾਈ ਭਗਵਾਨ। ਸਿੱਖ ਭਲਾ ਰਵ ਤਾਸ ਵਿੱਚ, ਧੌਣ ਮੁਰਾਰੀ ਗੁਰਸਰਨਾਈ। ਰਵ ਤਾਸ ਨਗਰ ਦੇ ਵਿੱਚ, ਭਾਈ ਧੌਣ ਤੇ ਭਾਈ ਮੁਰਾਰੀ ਉੱਤਮ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੇ ਸ਼ਰਨ ਪੈਣ ਵਾਲੇ ਹਨ, ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗੁਰਸਰਨਾਈ, ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਦੀ ਸਿੱਖੀ ਧਾਰਨ ਕੀਤੀ। ਆਡਤ ਸੋਇਨੀ ਸੂਰਮ, ਚਰਨ ਸ਼ਰਨ ਚੂਹੜ ਜੇ ਸਾਈ। ਆਡਤ ਭਗਤ ਸੋਇਨੀ ਜਾਤ ਦਾ, ਇਹ ਬੜਾ ਤਕੜਾ ਯੋਧਾ ਸੀ, ਸੂਰਮਾ ਸੀ ਇਹ, ਭਾਈ ਚੂੜ ਤੇ ਭਾਈ ਸਾਈ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਸ਼ਰਨ ਪ੍ਰਾਪਤ ਹੋਏ, ਬੜੇ ਪਿਆਰੇ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੇ ਹੋਏ, ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਚਰਨਾਂ ਵਿੱਚ ਰੱਖਿਆ, ਆਪਣੀ ਸ਼ਰਨਾਈ ਆਪਣੀ ਸ਼ਰਨ ਵਿੱਚ ਰੱਖਿਆ, ਆਪਣੀ ਚਰਨ ਸ਼ਰਨ ਵਿੱਚ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਸਿੱਖੀ ਦੀ ਦਾਤ ਨਾਮ ਸਿਮਰਨ ਦੀ ਦਾਤ ਵਿੱਚ ਜੋੜਨਾ ਕੀਤਾ। ਲਾਲਾ ਸੇਠੀ ਜਾਣੀਐ ਜਾਣ ਨਿਹਾਲੂ ਸ਼ਬਦ ਲਿਵ ਲਾਈ। ਭਾਈ ਲਾਲਾ ਸੇਠੀ ਅਤੇ ਨਿਹਾਲੂ ਇਹ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਗੁਰਸਿੱਖ ਗੁਰੂ ਦੇ ਸ਼ਬਦ ਦੇ ਵਿੱਚ ਆਪਣੀ ਤਾਰ, ਆਪਣੀ ਲਿਵ, ਆਪਣੀ ਸੁਰਤ ਹਰ ਵਕਤ ਲਾ ਛੱਡਦੇ ਸਨ। ਜਾਣ ਨਿਹਾਲੂ ਸ਼ਬਦ ਲਿਵ ਲਾਈ, ਇਹਨਾਂ ਨੇ ਆਪਣੀ ਸੁਰਤ ਗੁਰੂ ਦੇ ਸ਼ਬਦ ਵਿੱਚ, ਆਪਣੀ ਬਿਰਤੀ, ਆਪਣੀ ਲਿਵ ਗੁਰੂ ਦੇ ਸ਼ਬਦ ਵਿੱਚ ਲਾ ਕੇ ਰੱਖੀ। ਬੜੇ ਪਿਆਰੇ ਸਿੱਖ ਪੰਚਮ ਪਾਤਸ਼ਾਹ ਦੇ ਹੋਏ ਭਾਈ ਲਾਲਾ ਸੇਠੀ ਤੇ ਭਾਈ ਨਿਹਾਲੂ, ਜਿਹੜੇ ਸ਼ਬਦ ਦੀ ਕਮਾਈ ਕਰਨ ਵਾਲੇ ਹਨ। ਰਾਮਾ ਝੰਜੀ ਆਖੀਐ ਹੇਮੂ ਸੋਈ ਗੁਰਮਤ ਪਾਈ। ਝੰਜੀ ਜਾਤ ਦਾ ਭਾਈ ਰਾਮਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਿੱਖ ਕਹੀਦਾ ਹੈ ਅਤੇ ਭਾਈ ਹੇਮੂ ਨੇ ਵੀ ਗੁਰੂ ਦੀ ਮੱਤ ਪ੍ਰਾਪਤ ਕਰਕੇ ਸੰਸਾਰ ਜਗਤ ਵਿੱਚ ਬੜਾ ਨਾਮਣਾ ਖਟਿਆ, ਭਗਤਾਂ ਵਾਲਾ ਦਰਜਾ ਉਹਨੇ ਪ੍ਰਾਪਤ ਕੀਤਾ ਹੈ। ਜੱਟੂ ਭੰਡਾਰੀ ਭਲਾ ਸਾਹ ਦਰੈ ਸੰਗਤ ਸੁਖਦਾਈ। ਭਾਈ ਜੱਟੂ ਭੰਡਾਰੀ ਆਦਿਕ ਭਲਿਆਂ ਦੀ ਕੁੱਲ ਵਿੱਚੋਂ ਸ਼ਾਦਰੇ ਦੇ ਵਿੱਚ ਇਹ ਸੁਖਦਾਈ ਸੰਗਤ ਸੀ। ਸ਼ਾਦਰਾ ਨਗਰ ਦਾ ਨਾਂ ਹੈ। ਕਹਿਣ ਲੱਗੇ ਉੱਥੇ ਬੜੇ ਸੁਖ ਮਾਨਣ ਵਾਲੀ, ਆਨੰਦ ਪ੍ਰਾਪਤ ਕਰਨ ਵਾਲੀ ਸੰਗਤ ਸੀ। ਜਿਹੜਾ ਭਾਈ ਜੱਟੂ ਸੀ ਇਹਨੇ ਗੁਰੂ ਕੇ ਲੰਗਰ ਵੀ ਲਾਉਣੇ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤਾਂ ਨੂੰ ਲੈ ਕੇ ਦਰਬਾਰ ਵਿੱਚ ਵੀ ਹਾਜ਼ਰ ਹੋਣਾ, ਆਪ ਵੀ ਸੁਖਦਾਈ ਜੀਵਨ ਜੀਵਿਆ, ਗੁਰੂ ਦੇ ਚਰਨਾਂ ਚ ਪਤਾ ਨੀ ਕਿਤਨਿਆਂ ਨੂੰ ਲਿਆ ਕੇ ਉਹਨਾਂ ਨੂੰ ਵੀ ਸੁਖ ਦਵਾ, ਉਹਨਾਂ ਦਾ ਜੀਵਨ ਵੀ ਸੋਹਣਾ ਬਣਾ ਦਿੱਤਾ। ਪੰਜਾਬੈ ਗੁਰ ਦੀ ਵਡਿਆਈ। ਕਹਿਣ ਲੱਗੇ ਪੰਜਾਬ ਵਿਖੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵੱਡੀ ਮਹਿਮਾ ਹੋ ਰਹੀ ਹੈ। ਭਾਵ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਅੰਤ ਮਾਣ ਸਤਿਕਾਰ ਸੰਗਤਾਂ ਨੂੰ ਮਿਲ ਰਿਹਾ ਹੈ। ਇੱਕ ਸ਼ਾਦਰੇ ਦਾ ਜਿਹੜਾ ਜ਼ਿਕਰ ਆਇਆ, ਦਾਸ ਨੇ ਬੇਨਤੀ ਕੀਤੀ, ਜੱਟੂ ਭੰਡਾਰੀ ਭਲਾ ਸ਼ਾਹ ਦਰੈ ਸੰਗਤ ਸੁਖਦਾਈ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬਚਨ ਲਿਖਿਆ, ਲਾਹੌਰ ਦੇ ਕੋਲ ਸ਼ਾਦਰਾ ਇੱਕ ਨਗਰ ਆ, ਪੰਚਮ ਪਾਤਸ਼ਾਹ ਜੀ ਦੀ ਬਹੁਤ ਸੰਗਤ ਸੀ ਉੱਥੇ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਉੱਥੇ ਚਰਨ ਪਾਏ, ਬੇਅੰਤ ਸੰਗਤਾਂ ਨੂੰ ਗੁਰਮਤ ਨਾਲ, ਨਾਮ ਸਿਮਰਨ ਨਾਲ ਜੋੜਿਆ ਅਤੇ ਬੇਅੰਤ ਸੰਗਤਾਂ ਦੀਆਂ ਰੌਣਕਾਂ ਉਸ ਨਗਰ ਦੇ ਵਿੱਚ ਲੱਗਦੀਆਂ ਰਹੀਆਂ, ਤਾਂ ਹੁਣ ਉਸ ਨਗਰ ਦਾ ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਵੀ ਕੀਤਾ ਹੈ। ਤਤ ਦੀ ਗੱਲ ਇਹ ਸਿੱਟਾ, ਪੰਜਾਬ ਹੈ ਗੁਰ ਦੀ ਵਡਿਆਈ, ਪੰਜਾਬ ਵਿੱਚ ਸਤਿਗੁਰੂ ਪਾਤਸ਼ਾਹ ਦੀ ਵੱਡੀ ਵਡਿਆਈ ਤੇ ਮਹਿਮਾ ਹੋ ਰਹੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਜੈ ਜੈਕਾਰ, ਗੁਰੂ ਦੀ ਵਡਿਆਈ ਤੇ ਗੁਰੂ ਦੀ ਮਹਿਮਾ ਘਰ ਘਰ ਪਸਰੀ ਹੋਈ ਹੈ। ਵਾਰ 11ਵੀਂ ਦੀ ਪੌੜੀ 25ਵੀਂ ਵਿੱਚ ਹੋਰਨਾਂ ਸਿੱਖਾਂ ਦਾ ਵੀ, ਜਿਹੜੇ ਲਾਹੌਰ ਦੇ ਕੁਝ ਸਿੱਖ ਨੇ ਉਹਨਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪੌੜੀ ਵਿੱਚ ਕਰ ਰਹੇ ਹਨ। ਸਨਮੁਖ ਸਿੱਖ ਲਾਹੌਰ ਵਿੱਚ ਸੋਢੀ ਆਇਣ ਤਾਇਆ ਸੰਹਾਰੀ। ਸਾਈਂ ਦਿੱਤਾ ਝੰਜੀਆ ਸੈਦੋ ਜੱਟ ਸ਼ਬਦ ਵਿਚਾਰੀ। ਬੁੱਧੂ ਮਹਿਤਾ ਜਾਣੀਐ ਕੁੱਲ ਘੁਮਿਆਰ ਭਗਤ ਨਿਰੰਕਾਰੀ। ਲੱਖੂ ਵਿੱਚ ਪਟੋਲੀਆ ਭਾਈ ਲੱਦਾ ਪਰ ਉਪਕਾਰੀ। ਕਾਲੂ ਨਾਨੋ ਰਾਜ ਦੋਏ ਹਾੜੀ ਕੋਹਲੀਆਂ ਵਿੱਚ ਭਾਰੀ। ਸੂਦ ਕਲਿਆਣਾ ਸੂਰਮ ਭਾਨੂ ਭਗਤ ਸ਼ਬਦ ਵਿਚਾਰੀ। ਮੂਲਾ ਬੇਰੀ ਜਾਣੀਐ ਤੀਰਥ ਅਤੇ ਮੁਕੰਦ ਅਪਾਰੀ। ਕਹੋ ਕਿਸ਼ਨਾ ਮੋਹ ਜੰਗੀਆ ਸੇਠ ਮੰਗੀਣੇ ਨੋ ਬਲਿਹਾਰੀ। ਸਨਮੁਖ ਸੁਨਿਆਰਾ ਭਲਾ ਨਾਉ ਨਿਹਾਲੂ ਸਭ ਪਰਵਾਰੀ। ਗੁਰਮੁਖ ਸੁਖ ਫਲ ਕਰਨੀ ਸਾਰੀ। ਗੁਰਮੁਖ ਸੁਖ ਫਲ ਕਰਨੀ ਸਾਰੀ। ਕਹਿਣ ਲੱਗੇ ਸਨਮੁਖ ਸਿੱਖ ਲਾਹੌਰ ਵਿੱਚ ਸੋਢੀ ਆਇਣ ਤਾਇਆ ਸੰਹਾਰੀ। ਲਾਹੌਰ ਵਿਖੇ ਸੋਢੀਆਂ ਦੇ ਘਰਾਣੇ ਦੇ ਵਿੱਚ ਭਾਈ ਸਾਹਿਬ ਭਾਈ ਸੰਹਾਰੀ ਜੀ, ਜਿਹੜੇ ਰਿਸ਼ਤੇਦਾਰੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਤਾਇਆ ਜੀ ਲੱਗਦੇ ਸੀ, ਬੜਾ ਵੱਡਾ ਸਨਮੁਖ ਸਿੱਖ ਸੀ ਸਤਿਗੁਰੂ ਪਾਤਸ਼ਾਹ ਜੀ, ਬੜੇ ਪਿਆਰੇ ਸਿੱਖ ਸਨ ਇਹ। ਭਾਈ ਸੰਹਾਰੀ ਮੱਲ ਪੂਰਾ ਇਹਨਾਂ ਦਾ ਨਾਮ ਸੀ, ਰਿਸ਼ਤੇਦਾਰੀ ਦੇ ਵਿੱਚੋਂ। ਇਹ ਚੇਤੇ ਰੱਖਣਾ, ਜਿਸ ਨੂੰ ਅਸੀਂ ਅੱਜ ਕੱਲ੍ਹ ਆਪਣੀ ਠੇਠ ਪੰਜਾਬੀ ਦੇ ਵਿੱਚ ਆਪਾਂ ਸ਼ਰੀਕੇ ਬਰਾਦਰੀ ਦੇ ਵਿੱਚੋਂ ਬਚਨ ਵਰਤ ਲੈਂਦੇ ਹਾਂ। ਹੁਣ ਤਾਂ ਇੰਗਲਿਸ਼ ਦੇ ਲਫ਼ਜ਼ ਵੀ ਬੜੇ ਸਾਡੇ ਵਿੱਚ ਮਸ਼ਹੂਰ ਹੋ ਗਏ ਨੇ, ਇਹ ਮੇਰਾ ਕਜ਼ਨ ਬ੍ਰਦਰ ਹੈ, ਇਤ ਆਦਿਕ ਸ਼ਬਦ। ਤੋ ਸਾਧ ਸੰਗਤ, ਤਾਏ ਚਾਚੇ ਦੇ ਪੁੱਤ ਜਿਹੜੇ, ਉਹਨਾਂ ਨੂੰ ਵੀ ਆਮ ਤੌਰ ਤੇ ਸਾਡੇ ਪੰਜਾਬ ਦੇ ਕਲਚਰ ਦੇ ਵਿੱਚ ਭਰਾ ਮੰਨਿਆ ਜਾਂਦਾ ਹੈ ਕਿ ਉਹ ਮੇਰੇ ਭਰਾ ਨੇ। ਬਚਨ ਫਿਰ ਸੁਣਨੇ, ਕਿਉਂਕਿ ਦਾਸ ਨੇ ਕੁਝ ਬਚਨ ਇਹਨਾਂ ਦੇ ਬਾਰੇ ਚ ਵੀ ਸਾਂਝੇ ਕਰਨੇ। ਸਨਮੁਖ ਸਿੱਖ ਲਾਹੌਰ ਵਿੱਚ ਸੋਢੀ ਆਇਣ ਤਾਇਆ ਸੰਹਾਰੀ, ਕਿਉਂਕਿ ਇਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖਾਂ ਦਾ ਜ਼ਿਕਰ ਹੈ। ਇਸ ਲਈ ਲਾਹੌਰ ਦੇ ਵਿੱਚ ਜਿਹੜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੀਵਨੀ ਹੈ, ਉਹਨਾਂ ਦਾ ਗੁਰ ਇਤਿਹਾਸ ਹੈ ਚੌਥੇ ਪਾਤਸ਼ਾਹ ਦਾ, ਉਹਨਾਂ ਦੇ ਵਿੱਚ ਵੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਇਤਿਹਾਸ ਵਿੱਚ ਵੀ ਜਿੱਥੇ ਲਾਹੌਰ ਦੇ ਬਾਕੀ ਸਿੱਖਾਂ ਦਾ ਜ਼ਿਕਰ ਆਇਆ, ਉੱਥੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕੁੱਲ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਇਹ ਵੀ ਬਚਨ ਭਾਈ ਗੁਰਦਾਸ ਜੀ ਦੇ ਹੀ ਹਨ ਜੋ ਦਾਸ ਨੇ ਆਪ ਨਾਲ ਸਾਂਝੇ ਕੀਤੇ। ਅੱਜ ਜਿਹੜੇ ਬਚਨ ਆਪਾਂ ਵਿਚਾਰ ਕਰ ਰਹੇ ਹਾਂ, ਸਨਮੁਖ ਸਿੱਖ ਲਾਹੌਰ ਵਿੱਚ ਸੋਢੀ ਆਇਣ ਤਾਇਆ ਸੰਹਾਰੀ, ਸੰਹਾਰੀ ਮੱਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਤਾਇਆ ਜੀ ਸਨ, ਭਾਵ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਰਿਸ਼ਤੇਦਾਰੀ ਸੰਬੰਧੀ ਵਿੱਚੋਂ ਉਹਨਾਂ ਦੇ ਵੱਡੇ ਭਰਾ ਲੱਗਦੇ ਸੀ। ਉਸ ਤਰ੍ਹਾਂ ਹੁਣ ਜੇ ਸਕੇ ਹੋਣ, ਉਹ ਤਾਂ ਇਕੱਲੇ ਸੀਗੇ ਨਾ ਗੁਰੂ ਰਾਮਦਾਸ ਪਾਤਸ਼ਾਹ, ਤਾਂ ਬਾਬਾ ਹਰਦਾਸ ਜੀ ਦੇ, ਮਾਤਾ ਦਇਆ ਕੌਰ ਦੇ ਪੁੱਤ, ਇਸ ਲਈ ਉਹਨਾਂ ਦਾ ਨਾਂ ਜੇਠਾ ਇਸ ਕਰਕੇ ਸੀ ਕਿ ਉਹ ਵੱਡੇ ਪੁੱਤ ਦਾ ਨਾਂ ਸੀ, ਤੇ ਪਹਿਲੇ ਇੱਕ ਹੀ ਐਸੇ ਪੁੱਤਰ ਹੋਏ ਫਿਰ। ਤਾਂ ਦੂਸਰਾ ਬਚਨ ਸੁਣਨਾ, ਸੰਹਾਰੀ ਤਾਇਆ ਨਾ ਗੁਰੂ ਅਰਜਨ ਦੇਵ ਦਾ, ਇਹਦਾ ਮਤਲਬ ਗੁਰੂ ਰਾਮਦਾਸ ਪਾਤਸ਼ਾਹ ਨਾਲੋਂ ਉਮਰ ਵਿੱਚ ਵੱਡਾ, ਇਸ ਲਈ ਉਹ ਵਡੇਰਾ ਰਿਸ਼ਤੇਦਾਰ ਸੰਬੰਧੀਆਂ ਦੇ ਵਿੱਚੋਂ। ਬਚਨ ਸੁਣਨੇ ਜਿਹੜੇ ਦਾਸ ਨੇ ਖਾਸ ਕਰਕੇ ਬੇਨਤੀ ਕਰਨੀ ਹੈ, ਭਾਈ ਸੰਹਾਰੀ ਮੱਲ ਦੇ ਪੁੱਤਰ ਦਾ ਵਿਆਹ ਸੀਗਾ, ਭਾਵ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਣ ਭਤੀਜੇ ਦਾ ਵਿਆਹ ਹੋ ਗਿਆ। ਉਹਨਾਂ ਨੂੰ ਸੁਨੇਹਾ ਆਇਆ, ਸੱਦਾ ਆਇਆ ਲਾਹੌਰ ਤੋਂ ਭਾਈ ਸੰਹਾਰੀ ਮੱਲ ਜੀ ਦਾ, ਵੀ ਤੁਸੀਂ ਸ਼ਾਦੀ ਦੇ ਵਿੱਚ, ਵਿਆਹ ਦੇ ਵਿੱਚ ਸ਼ਾਮਲ ਹੋਣਾ। ਇੱਥੇ ਸਾਧ ਸੰਗਤ, ਦਾਸ ਨੇ ਇੱਕ ਬੇਨਤੀ ਜ਼ਰੂਰ ਕਰਨੀ ਹੈ। ਜਦੋਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ 7 ਸਾਲ ਦੇ, ਮਾਤਾ ਵੀ ਦੁਨੀਆਂ ਤੋਂ ਚਲੇ ਗਈ, ਪਿਤਾ ਵੀ ਚਲਾ ਗਿਆ ਸੀ, ਅਕਾਲ ਚਲਾਣਾ ਕਰ ਗਏ ਸੀ, ਲਾਹੌਰ ਚੋਂ ਕਿਸੇ ਰਿਸ਼ਤੇਦਾਰ ਨੇ ਬਾਂਹ ਫੜੀ ਸੀ ਉਹਨਾਂ ਨੇ, ਬਾਸਰਕਿਆਂ ਤੋਂ ਗਈ ਹੋਈ ਬਜ਼ੁਰਗ ਨਾਨੀ ਭਾਈ ਜੇਠੇ ਦੀ ਬਾਂਹ ਫੜ ਕੇ ਲਿਆਈ ਸੀ 7 ਸਾਲਾਂ ਦੇ ਬਾਲਕ ਦੀ, ਤੇ ਲਾਹੌਰ ਦੇ ਲੋਕ ਕਹਿੰਦੇ ਸੀ ਅੱਜ ਇਹ ਬੱਚਾ ਅਨਾਥ ਤੇ ਯਤੀਮ ਹੋ ਗਿਆ। ਭਾਈ ਜੇਠਾ, ਜਿਨ੍ਹਾਂ ਨੂੰ ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਆ, ਇੱਕ ਵਿਦਵਾਨ ਨੇ ਲਿਖਿਆ, ਕਹਿੰਦੇ ਉਹ ਲਾਹੌਰ ਦੇ ਲੋਕ ਜਿਹੜੇ ਉਸ ਬਾਲਕ ਨੂੰ ਕਹਿੰਦੇ ਸੀ ਇਹ ਬੱਚਾ ਅੱਜ ਯਤੀਮ ਬੇਸਹਾਰਾ ਹੋ ਗਿਆ, ਉਹਨਾਂ ਭੋਲਿਆਂ ਨੂੰ ਇਹ ਨਹੀਂ ਸੀ ਪਤਾ ਇਹ ਬੱਚਾ ਇੱਕ ਦਿਨ ਬੇਸਹਾਰਿਆਂ ਦਾ ਸਹਾਰਾ ਬਣੇਗਾ, ਅਨਾਥਾਂ ਦਾ ਨਾਥ, ਨਿਮਾਣਿਆਂ ਦਾ ਮਾਣ ਬਣੇਗਾ। ਇਹ ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਚੌਥਾ ਪਾਤਸ਼ਾਹ ਧੰਨ ਗੁਰੂ ਰਾਮਦਾਸ ਬਣੇਗਾ, ਨਹੀਂ ਸੀ ਪਤਾ। ਪਰ ਸੁਰਤ ਇਕਾਗਰ ਰੱਖਣੀ, ਲਾਹੌਰ ਚੋਂ ਉਸ ਵਕਤ ਕਿਸੇ ਨੇ ਬਾਂਹ ਨਹੀਂ ਫੜੀ ਕਿ ਅਸੀਂ ਇਸ ਬਾਲਕ ਦਾ ਪਾਲਣ ਪੋਸ਼ਣ ਕਰ ਸਕਦੇ ਹਾਂ, ਅਸੀਂ ਇਸ ਬੱਚੇ ਨੂੰ ਪੜ੍ਹਾਵਾਂ ਲਿਖਾਵਾਂਗੇ। ਭਾਈ ਜੇਠੇ ਨੂੰ ਨਹੀਂ, ਨਾਨੀ ਲੈ ਕੇ ਆਈ ਪਿੰਡ ਬਾਸਰ ਕੇ, ਅੰਮ੍ਰਿਤਸਰ ਸਾਹਿਬ ਦੇ ਨੇੜੇ ਨਗਰ ਬਾਸਰ ਕੇ, ਜਿੱਥੇ ਨਾਨਕੇ ਸੀ ਗੁਰੂ ਰਾਮਦਾਸ ਪਾਤਸ਼ਾਹ, ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦਾ ਨਗਰ ਬਾਸਰ ਕੇ, ਤਾਂ ਇਹਨਾਂ ਦਾ ਪਿਆਰ ਬਣਿਆ। ਅੱਜ ਹੁਣ ਦਾਸ ਜਿਹੜੀ ਬੇਨਤੀ ਕਰ ਰਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਰਿਸ਼ਤੇਦਾਰੀ ਚੋਂ ਵੱਡੇ ਭਰਾ, ਸਾਧ ਸੰਗਤ, ਉਹਨਾਂ ਦੇ ਪੁੱਤਰ ਦਾ ਵਿਆਹ ਆਇਆ ਤੇ ਸੁਨੇਹਾ ਆਇਆ ਕਿ ਵਿਆਹ ਆਓ, ਸ਼ਾਦੀ ਤੇ ਆਓ ਸਾਡੇ। ਕਿਉਂ ਹੁਣ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ, ਧੰਨ ਧੰਨ ਰਾਮਦਾਸ ਗੁਰ ਬਣ ਗਿਆ। ਪਰ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਨਹੀਂ ਕਿਹਾ ਕਿ ਉਸ ਵਕਤ ਤੁਸੀਂ ਕੋਈ ਮੇਰਾ ਪਤਾ ਨਹੀਂ ਲਿਆ ਜਦੋਂ ਮੈਂ ਛੋਟਾ ਸਾਂ, ਨਹੀਂ, ਕਹਿੰਦੇ ਕੋਈ ਬਾਤ ਨਹੀਂ, ਜੋ ਮਾਲਕ ਨੇ ਲਿਖਿਆ ਉਹੀ ਹੋਣਾ। ਆਪ ਸਮਝ ਗਏ ਹੋਵੋਗੇ ਦਾਸ ਕੀ ਬੇਨਤੀ ਕਰਨੀ ਚਾਹੁੰਦਾ, 4 ਟਕੇ ਤੁਹਾਡੇ ਅੱਜ ਪੱਲੇ ਨੇ ਤੇ ਸਭ ਦੁਨੀਆਂ ਤੁਹਾਡੇ ਨੇੜੇ ਹੋ ਕੇ ਬਹਿੰਦੀ ਹੈ, ਪਰੰਤੂ ਇਹ ਜਿਹੜੇ ਭਾਈ ਸੰਹਾਰੀ ਮੱਲ ਨੇ, ਇਹ ਸਮਾਂ ਪਾ ਕੇ ਫਿਰ ਸਤਿਗੁਰੂ ਪਾਤਸ਼ਾਹ ਦੇ ਸਿੱਖ ਸੱਜ ਗਏ। ਇਸ ਲਈ ਸਤਿਗੁਰ ਨੇ ਹੁਣ ਪਿਆਰ ਕੀਤਾ ਉਹਨਾਂ ਨਾਲ, ਪ੍ਰੇਮ ਕੀਤਾ ਮੇਰੇ ਸਤਿਗੁਰ ਨੇ ਉਹਨਾਂ ਨਾਲ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਭਾਈ ਸੰਹਾਰੀ ਮੱਲ ਦਾ ਜ਼ਿਕਰ ਸਤਿਗੁਰੂ ਜੀ ਦੇ ਸਿੱਖਾਂ ਵਿੱਚ ਕੀਤਾ, ਉਹਨਾਂ ਦਾ ਸਿੱਖਾਂ 'ਚ ਨਾਂ ਲਿਖਿਆ, ਕਿਉਂਕਿ ਹੁਣ ਉਹ ਗੁਰੂ ਦੀ ਸਿੱਖੀ, ਹੁਣ ਸੰਸਾਰੀ ਰਿਸ਼ਤੇਦਾਰੀਆਂ ਦੀ ਬਾਤ ਨਹੀਂ, ਕੌਣ ਉਮਰ ਦੇ ਵਿੱਚ ਵੱਡਾ ਹੈ ਤੇ ਕੌਣ ਉਮਰ ਦੇ ਵਿੱਚ ਛੋਟਾ ਹੈ। ਹੁਣ ਪਤਾ ਲੱਗ ਗਿਆ ਇਹ ਗੁਰੂ ਨਾਨਕ ਦਾ ਦਰ ਹੈ, ਗੁਰੂ ਨਾਨਕ ਦਾ ਘਰ ਹੈ। ਪ੍ਰੀਤ ਬਣ ਗਈ। ਕਿੰਨੇ ਪੱਖ ਨੇ ਇਹਦੇ ਚ ਸਾਧ ਸੰਗਤ ਦਾਸ, ਇਹ ਕੁਝ ਟੂਕ ਮਾਤਰ ਪੱਖ ਸਾਂਝੇ ਕਰਨੇ ਚਾਹੁੰਦਾ ਸੀ। ਭਾਈ ਸੰਹਾਰੀ ਮਾਲ ਨੇ ਜਦੋਂ ਚਿੱਠੀ ਭੇਜੀ, ਸੁਨੇਹਾ ਘੱਲਿਆ, ਵਿਆਹ ਆਓ ਤੁਸੀਂ ਗੁਰੂ ਰਾਮਦਾਸ ਜੀ, ਮੇਰੇ ਬੇਟੇ ਦਾ ਵਿਆਹ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਿਰਥੀ ਚੰਦ ਨੂੰ ਕਿਹਾ ਸੀ ਪਹਿਲਾਂ ਆਪਣੇ ਬੇਟੇ ਨੂੰ ਕਿ ਤੂੰ ਜਾ ਸਕਦਾ ਲਾਹੌਰ ਸੰਹਾਰੀ ਮਾਲ ਦੇ ਵਿਆਹ ਤੇ। ਉਹਨਾਂ ਨੇ ਆਖਿਆ ਸੀ ਨਹੀਂ ਪਿਤਾ ਜੀ, ਆਗਿਆਕਾਰੀ ਨਹੀਂ ਸੀ ਪਿਰਥੀ ਚੰਦ ਜਿਹੜਾ ਸੀ, ਉਹਦੇ ਦਿਲ ਚ ਇਹ ਸੀ ਕਿਤੇ ਮੈਂ ਲਾਹੌਰ ਚਲਾ ਗਿਆ ਮਗਰੋਂ ਗੁਰਤਾ ਗੱਦੀ ਕਿਤੇ ਅਰਜਨ ਦੇਵ ਨੂੰ ਜਾਂ ਮਹਾਂਦੇਵ ਨੂੰ ਇਹਨਾਂ ਦੇ ਦੇਣ। ਗੁਰੂ ਰਾਮਦਾਸ ਪਾਤਸ਼ਾਹ ਦੇ ਤਿੰਨ ਪੁੱਤਰ ਸਨ, ਪਿਰਥੀ ਚੰਦ, ਮਹਾਂਦੇਵ ਤੇ ਧੰਨ ਗੁਰੂ ਅਰਜਨ ਦੇਵ ਸਨ। ਮਹਾਂਦੇਵ ਨੂੰ ਪੁੱਛਿਆ ਤੂੰ ਜਾਏਗਾ ਲਾਹੌਰ ਵਿਆਹ ਤੇ, ਸਾਡੇ ਕੋਲ ਇੱਥੇ ਕੰਮ ਕਾਰ ਬਹੁਤ ਜ਼ਿਆਦਾ ਨੇ। ਉਸ ਵਕਤ ਭਾਈ ਮਹਾਂਦੇਵ ਨੇ ਆਖਿਆ ਸੀ ਪਿਤਾ ਜੀ ਮੇਰਾ ਸੰਸਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਦਾਸ ਬਿਰਤੀ ਵਾਲੇ ਸਨ, ਦੁਨੀਆਂ ਦੀ ਮਾਇਆ ਦੀ, ਪਦਾਰਥਾਂ ਦੀ, ਰਿਸ਼ਤਿਆਂ ਦੀ ਕੋਈ ਪਕੜ ਨਹੀਂ, ਤੇ ਸੇਵਾ ਲੱਗਣੀ ਸੀ ਹੁਣ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ। ਸਾਹਿਬ ਅਰਜਨ ਦੇਵ ਮਹਾਰਾਜ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਆਖਿਆ ਸੀ ਬੇਟਾ ਅਰਜਨ ਦੇਵ, ਤੁਸੀਂ ਲਾਹੌਰ ਸੰਹਾਰੀ ਮੱਲ ਆਪਣੇ ਤਾਏ ਦੇ ਬੇਟੇ ਦਾ ਵਿਆਹ ਹੈ, ਉੱਥੇ ਜਾਣਾ ਹੈ, ਤੇ ਉੱਥੇ ਜਾ ਕੇ ਨਾਲ ਹੀ ਸਿੱਖੀ ਦਾ ਪ੍ਰਚਾਰ ਵੀ ਕਰਨਾ, ਔਰ ਓਨੀ ਦੇਰ ਲਾਹੌਰ ਰਹਿਣਾ ਜਿੰਨੀ ਦੇਰ ਅਸੀਂ ਤੁਹਾਨੂੰ ਸੁਨੇਹਾ ਨਾ ਭੇਜ ਦਈਏ, ਸੱਦਾ ਨਾ ਘੱਲੀਏ ਵੀ ਵਾਪਸ ਆਓ। ਕਹਿੰਦੇ ਠੀਕ ਹੈ ਪਿਤਾ ਜੀ, ਸਤ ਵਚਨ ਕਰਕੇ ਹੁਕਮ ਮੰਨ ਲਿਆ, ਲਾਹੌਰ ਜਾ ਕੇ ਸ਼ਾਦੀ ਦੇ ਵਿੱਚ ਵੀ ਹਿੱਸਾ ਲਿਆ, ਵਿਆਹ ਦੇ ਵਿੱਚ ਵੀ, ਸਾਰੀਆਂ ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਸਮਾਂ ਨਿਭਾਉਣ ਨੂੰ ਭੇਜਿਆ ਸੀਗਾ ਕਿ ਸਾਡੀ ਜਗ੍ਹਾ ਤੇ ਤੁਸੀਂ ਜਾਣਾ, ਉਹ ਵੀ ਸਾਰੇ ਕੰਮ ਕੀਤੇ ਜੋ ਰਿਸ਼ਤੇਦਾਰਾਂ ਵਾਲੇ ਸੰਬੰਧੀਆਂ ਵਾਲੇ ਹੁੰਦੇ ਨੇ। ਉਹਦੇ ਤੋਂ ਬਾਅਦ ਲਾਹੌਰ ਦੇ ਇਲਾਕੇ ਚ ਬੜਾ ਸਿੱਖੀ ਦਾ ਸਾਹਿਬ ਅਰਜਨ ਦੇਵ ਪਾਤਸ਼ਾਹ ਨੇ ਪ੍ਰਚਾਰ ਕੀਤਾ। ਲੰਮਾ ਸਮਾਂ ਗੁਜ਼ਰ ਗਿਆ, ਗੁਰੂ ਰਾਮਦਾਸ ਪਾਤਸ਼ਾਹ ਦਾ ਕੋਈ ਸੁਨੇਹਾ ਨਹੀਂ ਗਿਆ ਕਿ ਵਾਪਸ ਅੰਮ੍ਰਿਤਸਰ ਸਾਹਿਬ ਆ ਜਾਓ। ਗੁਰੂ ਰਾਮਦਾਸ ਪਾਤਸ਼ਾਹ ਦਾ ਜਦੋਂ ਕੋਈ ਸੱਦਾ ਸੁਨੇਹਾ ਨਾ ਗਿਆ, ਸਾਹਿਬ ਅਰਜਨ ਦੇਵ ਪਾਤਸ਼ਾਹ ਨੇ ਕਈਆਂ ਵਿਦਵਾਨਾਂ ਨੇ ਤੇ ਉਹ ਸ਼ਬਦ ਵੀ ਲਿਖੇ ਕਿ ਮੇਰਾ ਮਨ ਲੋਚਿਆ ਗੁਰੂ ਦਰਸ਼ਨ ਤਾਈ, ਬਿਲਪ ਕਰੇ ਚਾਤਰੇ ਕੀ ਨਿਆਈ, ਸ਼ਬਦ ਲਿਖ ਕੇ ਭੇਜੇ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਇਤ ਆਦਿਕ। ਪਰੰਤੂ ਭਾਈ ਕਾਨ ਸਿੰਘ ਨਾਭਾ ਦਾ ਦਾਸ ਨੇ ਇੱਕ ਬਚਨ ਸਾਂਝਾ ਕਰਨਾ, ਉਹ ਵਿਚਾਰ ਤਾਂ ਆਪਾਂ ਬਹੁਤ ਵਾਰੀ ਸਰਵਣ ਕੀਤੀ ਹੋਏਗੀ। ਗੁਰਬਾਣੀ ਉਸ ਵਕਤ ਹੀ ਉਚਾਰਨ ਕੀਤੀ ਜਾਣੀ ਹੈ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ। ਭਾਈ ਕਾਨ ਸਿੰਘ ਨਾਭਾ ਨੇ ਇੱਕ ਬਚਨ ਲਿਖਿਆ, ਕਹਿੰਦੇ ਸਾਹਿਬ ਅਰਜਨ ਦੇਵ ਪਾਤਸ਼ਾਹ ਨੇ ਨਾ ਇੱਕ ਕੋਰਾ ਕਾਗਜ਼ ਲਿਆ ਤੇ ਕੋਰੇ ਕਾਗਜ਼ ਦੇ ਉੱਪਰ ਚਾਤਰਿਕ ਦੀ ਤਸਵੀਰ ਬਣਾਈ। ਚਾਤਰਿਕ ਦਾ ਮਤਲਬ ਬਬੀਆ, ਬਬੀਏ ਦੀ ਤਸਵੀਰ ਬਣਾਈ, ਇੱਕ ਲਿਖਿਆ ਕੁਛ ਨਹੀਂ ਹੋਰ ਅੱਖਰਾਂ ਦੇ ਵਿੱਚ। ਇਹਨੂੰ ਸਾਧ ਸੰਗਤ ਵਿਦਵਾਨਾਂ ਨੇ ਚਿੱਤਰੋਂਤਰ ਲਿਖਿਆ ਹੈ ਕਿ ਚਿੱਤਰ ਦੁਆਰਾ, ਫੋਟੋ ਦੁਆਰਾ ਆਪਣੇ ਮਨ ਦੀ ਦਸ਼ਾ ਦਾ ਵਰਣਨ ਕਰਨਾ। ਆ ਕਈ ਤੁਸੀਂ ਤਸਵੀਰਾਂ ਦੇਖਦੇ ਹੋਗੇ, ਕਈ ਚਿੱਤਰ ਦੇਖਦੇ ਹੋਗੇ, ਕਈ ਸੀਨਰੀਆਂ ਆਪਾਂ ਦੇਖਦੇ ਹਾਂ, ਉਹਨਾਂ ਚ ਅੱਖਰਾਂ ਨਾਲ ਭਾਵੇਂ ਲਿਖਿਆ ਕੁਛ ਨਹੀਂ ਹੈ, ਪਰੰਤੂ ਉਹ ਜਿਹੜੀ ਸੀਨਰੀ ਹੈ ਉਹ ਸੀਨਰੀ ਹੀ ਤੁਹਾਨੂੰ ਦੱਸਦੀ ਹੈ ਵੀ ਇਹ ਕੀ ਦਸ਼ਾ ਪ੍ਰਗਟ ਕਰ ਰਹੀ ਹੈ, ਕੀ ਸੁਨੇਹਾ ਦੇ ਰਹੀ ਹੈ ਤੁਹਾਨੂੰ ਇਹ ਸੀਨਰੀ ਹੈ ਜਿਹੜੀ। ਪਰ ਬੇਨਤੀ ਸਰਵਣ ਕਰਨੀ, ਚਾਤਰਿਕ ਦੀ ਤਸਵੀਰ ਬਬੀਏ ਦੀ, ਤੇ ਉਹ ਜਿਹੜਾ ਬਬੀਆ ਤਸਵੀਰ ਤਾਂ ਦਿੱਤੀ ਹੁਣ ਉਸ ਦੀ ਬਣਾ, ਪਰ ਉੱਪਰ ਨੂੰ ਮੂੰਹ ਕੀਤਾ ਹੋਇਆ ਉਸ ਬਬੀਏ ਨੇ ਤੇ ਅੱਡਿਆ ਹੋਇਆ ਆ ਮੂੰਹ, ਬਬੀਏ ਨੇ ਚਾਤਰਿਕ ਨੇ ਮੂੰਹ ਅੱਡਿਆ ਹੋਇਆ, ਕਿਉਂ ਤਾਂ ਇਹ ਪਿਆਸਾ ਹੈ। ਮਤਲਬ ਇਸ ਦਾ ਇਹ ਸੀ ਵੀ ਇਹ ਪਿਆਸਾ ਹੈ, ਇਹਨੂੰ ਸਵਾਂਤੀ ਬੂੰਦ ਤੇਰੇ ਦਰਸ਼ਨਾਂ ਦੀ ਚਾਹੀਦੀ। ਹੁਣ ਚਿੱਤਰ ਭੇਜਣਾ ਵੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ, ਉਹ ਵੀ ਸਮਰੱਥ ਗੁਰੂ ਹੈ। ਉੱਥੇ ਦੋ ਲਾਈਨਾਂ ਲਿਖੀਆਂ ਜੀ ਉਸ ਵਿਦਵਾਨ ਨੇ, ਕਹਿੰਦੇ ਸ੍ਰੀ ਅਰਜਨ ਲਾਹੌਰ ਤੇ ਚਾਤਰਿਕ ਕੀ ਤਸਵੀਰ ਪ੍ਰਗਟ ਕਰਨ ਆਪਣੀ ਦਸ਼ਾ ਭੇਜੀ ਸਤਿਗੁਰ ਤੀਰ। ਇੱਥੇ ਤੀਰ ਦਾ ਅਰਥ ਹੈ ਕੋਲ, ਗੁਰੂ ਰਾਮਦਾਸ ਦੇ ਕੋਲ ਭੇਜੀ। ਦਸ਼ਾ ਉਹੀ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇਤ ਉਦ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀ। ਜਦੋਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਉਹ ਚਿੱਠੀ ਮਿਲੀ, ਆਹ ਉਹ ਚਾਤਰਿਕ ਦੀ ਤਸਵੀਰ ਵਾਲੀ, ਤੇ ਸਤਿਗੁਰੂ ਜੀ ਨੂੰ ਪਤਾ ਲੱਗ ਗਿਆ ਕਿ ਚਿੱਤਰ ਦੁਆਰਾ ਅਰਜਨ ਦੇਵ ਨੇ ਆਪਣੀ ਦਸ਼ਾ ਪ੍ਰਗਟ ਕੀਤੀ ਕਿ ਮੈਨੂੰ ਹੁਣ ਦਰਸ਼ਨਾਂ ਦੀ ਪਿਆਸ ਹੈ, ਮੈਂ ਬਬੀਆ ਚਾਤਰਿਕ ਹਾਂ, ਤੇਰੇ ਦਰਸ਼ਨਾਂ ਵਾਸਤੇ ਲੋਚਦਾ, ਕਿਰਪਾ ਕਰ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ, ਉਹ ਜਿਹੜੀ ਚਾਤਰਿਕ ਦੀ ਤਸਵੀਰ ਹੈ ਨਾ ਸਾਧ ਸੰਗਤ, ਉਹ ਪੇਪਰ ਖੋਲਿਆ ਇੱਕ ਨੁੱਕਰ ਦੇ ਉੱਤੇ ਚੜ੍ਹਦਾ ਹੋਇਆ ਸੂਰਜ ਬਣਾ ਦਿੱਤਾ ਤੇ ਦੂਸਰੇ ਪਾਸੇ ਥੋੜੇ ਜਿਹੇ ਬੱਦਲ ਬਣਾ ਕੇ ਨਾ ਬੱਦਲ ਤੇ ਉਹਨਾਂ ਤੋਂ ਬੂੰਦਾਂ ਟਪਕ ਰਹੀਆਂ ਵਰਖਾ ਦੀਆਂ ਤੇ ਬਬੀਏ ਦੇ ਮੂੰਹ ਵਿੱਚ ਪੈ ਰਹੀਆਂ ਤੇ ਉਹੀ ਹੋਈ ਪੇਪਰ ਵਾਪਸ ਸਾਹਿਬ ਅਰਜਨ ਦੇਵ ਨੂੰ ਭੇਜ ਦਿੱਤਾ। ਉਹਦਾ ਭਾਵ ਕੀ ਸੀਗਾ ਕਿ ਸਵੇਰੇ ਸੂਰਜ ਚੜ੍ਹਦਿਆਂ ਸਾਰ, ਭਾਵ ਕੱਲ ਦਾ ਸੂਰਜ ਹੈ ਜਿਹੜਾ, ਉਹ ਜਦੋਂ ਚੜ੍ਹੇ ਤੁਸੀਂ ਆ ਜਾਣਾ, ਜੇ ਤੈਨੂੰ ਬਬੀਏ ਦੀ ਤਰ੍ਹਾਂ ਚਾਤਰਕ ਦੀ ਤਰ੍ਹਾਂ ਪਿਆਸ ਲੱਗੀ ਹੈ ਤੇ ਗੁਰੂ ਵੀ ਤੇਰੇ ਤੇ ਬੱਦਲ ਬਣ ਕੇ ਬਰਸਣਾ ਚਾਹੁੰਦਾ ਹੈ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ, ਸ੍ਰੀ ਰਾਮਦਾਸ ਜੀ ਸਤਿਗੁਰੂ, ਮੇਘ ਭਾਨ ਲਿਖ ਦੇਣ, ਮੇਘ ਬੱਦਲ ਤੇ ਭਾਨ ਸੂਰਜ, ਸ੍ਰੀ ਰਾਮਦਾਸ ਜੀ ਸਤਿਗੁਰੂ ਮੇਘ ਭਾਨ ਲਿਖ ਦੇਣ। ਅਗਲੇ ਦਿਨ ਧੰਨ ਗੁਰੂ ਅਰਜਨ ਦੇਵ ਸਾਹਿਬ ਜਦੋਂ ਪੜ੍ਹੀ ਚਿੱਠੀ, ਉਸੇ ਵੇਲੇ ਚੱਲ ਪਏ ਗੁਰੂ ਰਾਮਦਾਸ ਦੇ ਚਰਨਾਂ ਚ ਪਹੁੰਚ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਪਾਤਸ਼ਾਹ ਬੜਾ ਤਰਸਾਇਆ ਜੀ, ਬੜੀ ਬਖਸ਼ਿਸ਼ ਹੋਈ ਤੁਹਾਡੀ, ਭਾਗੋ ਆਗੁਰ ਸੰਤ ਮਿਲਾਇਆ ਪ੍ਰਭ ਅਵਨਾਸੀ ਕਰਨ, ਕਿਰਪਾ ਹੋ ਗਈ ਤੁਹਾਡੀ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਸ ਵਕਤ ਫਿਰ ਵਿਦਵਾਨ ਲਿਖਦੇ ਨੇ, ਤੂੰ ਆਗਿਆ ਦਾ ਪਾਲਣ ਕਰਨ ਵਾਲਾ ਹੈ ਅਰਜਨ ਦੇਵ, ਮਹਾਨ ਸਿੱਖੀ ਹੈ ਤੇਰੀ, ਮਹਾਨ ਕਮਾਈ ਹੈ ਤੇਰੀ, ਬੜਾ ਪ੍ਰਚਾਰ ਕੀਤਾ ਤੇ ਆਗਿਆ ਦਾ ਪਾਲਣ ਕੀਤਾ ਹੀ, ਅੱਜ ਸਿੰਘਾਸਣ ਤੇ ਤੁਹਾਨੂੰ ਬਿਰਾਜਮਾਨ ਕਰਕੇ ਗੁਰੂ ਰਾਮਦਾਸ ਕਹਿੰਦੇ ਤੇਰੀਆਂ ਪਰਕਰਮਾ ਕਰਕੇ ਚਰਨਾਂ ਤੇ ਨਮਸਕਾਰ ਕਰ, ਪੰਜਵਾਂ ਪਾਤਸ਼ਾਹ ਬਣਾ ਕੇ ਅੱਜ ਗੁਰੂ ਨਾਨਕ ਦੀ ਜੋਤ ਤੁਹਾਡੇ ਅੰਦਰ ਟਿਕਾ ਦੇਣੀ ਹੈ। ਐਸੇ ਨੇ ਪੰਚਮ ਪਾਤਸ਼ਾਹ, ਭੱਟਾਂ ਨੇ ਆਪਣੇ ਸਵਈਆਂ ਚ ਪੰਚਮ ਪਾਤਸ਼ਾਹ ਨੂੰ ਆਖਿਆ ਤੈਂ ਜਨਮਤ ਗੁਰਮਤ ਬ੍ਰਹਮ ਪਛਾਣੇ, ਕੱਲ ਜੋੜ ਕਰ ਸੁਜਸ ਵਖਾਣੇ। ਸਾਹਿਬ ਅਰਜਨ ਦੇਵ, ਤੁਸੀਂ ਬਚਪਨ ਸਮੇਂ ਤੋਂ ਹੀ ਗੁਰੂ ਦੀ ਮੱਤ ਦੀ ਪਛਾਣ ਕਰ ਲਈ ਹੈ, ਗੁਰੂ ਦੀ ਮੱਤ ਨੂੰ ਤੁਸੀਂ ਪਛਾਣ ਲਿਆ ਹੈ, ਬਚਪਨ ਸਮੇਂ ਤੋਂ ਗੁਰੂ ਦੇ ਹੋ ਗਏ ਹੋ ਤੁਸੀਂ। ਕੱਲ ਸਹਾਰ ਭੱਟ ਤੁਹਾਡੇ ਚਰਨਾਂ ਵਿੱਚ ਖਲੋ ਕੇ ਦੋਵੇਂ ਹੱਥ ਜੋੜ ਕੇ ਤੁਹਾਡੀ ਉਸਤਤ ਵਰਣਨ ਕਰਦਾ। ਸਾਧ ਸੰਗਤ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਪੰਜਵਾਂ ਪਾਤਸ਼ਾਹ ਥਾਪ ਦਿੱਤਾ, ਪੰਚਮ ਗੁਰਦੇਵ ਬਣ ਗਏ, ਜਿਹਨਾਂ ਨੂੰ ਅੱਜ ਪੜ੍ਹਦੇ ਹੋ। ਰਾਮਦਾਸ ਗੁਰੂ ਜਗ ਤਾਰਨ ਕਹੋ, ਗੁਰਜੋਤ ਅਰਜੁਨ ਮਾਹੇ ਤਰੀ। ਭਾਈ ਸੰਹਾਰੀ ਮੱਲ ਦਾ ਜ਼ਿਕਰ ਚੱਲ ਰਿਹਾ ਸੀ ਤਾਂ ਦਾਸ ਨੇ ਇਹ ਬਚਨ ਸਾਂਝੇ ਕੀਤੇ। ਉਹਨਾਂ ਕੋਲੋਂ ਆਏ ਸੰਹਾਰੀ ਮੱਲ ਦੇ ਬੇਟੇ ਦੇ ਵਿਆਹ ਤੋਂ ਆਉਂਦਿਆਂ ਸਿੰਘਾਸਨ ਤੇ ਬਿਰਾਜਮਾਨ ਕਰ ਦਿੱਤੇ ਗਏ। ਪੰਚਮ ਪਾਤਸ਼ਾਹ, ਸਨਮੁਖ ਸਿੱਖ ਲਾਹੌਰ ਵਿੱਚ, ਸੋਢੀ ਆਇਣ ਤਾਇਆ ਸੰਹਾਰੀ। ਕਹਿਣ ਲੱਗੇ ਲਾਹੌਰ ਵਿਖੇ ਸੋਢੀਆਂ ਦੇ ਘਰਾਣਿਆਂ ਚ ਭਾਈ ਸੰਹਾਰੀ ਜੀ, ਜਿਹਨਾਂ ਦਾ ਪੂਰਾ ਨਾਂ ਹੈ ਸੰਹਾਰੀ ਮੱਲ, ਜੋ ਰਿਸ਼ਤੇਦਾਰੀ ਚੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਤਾਇਆ ਜੀ ਲੱਗਦੇ ਸਨ, ਬੜਾ ਪਿਆਰਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਹਾਨ ਗੁਰਸਿੱਖ, ਮਹਾਨ ਸਤਿਗੁਰੂ ਦਾ ਪਿਆਰਾ ਹੈ ਭਾਈ ਸੰਹਾਰੀ ਜੀ। ਸਾਈ ਦਿੱਤਾ ਝੰਜੀਆ, ਸੈਦੋ ਜੱਟ ਸ਼ਬਦ ਵਿਚਾਰੀ। ਭਾਈ ਝੰਜੀਆ, ਸਾਈ ਦਿੱਤਾ ਤੇ ਸੈਦੋ ਜੱਟ, ਜਿਨ੍ਹਾਂ ਨੇ ਗੁਰ ਸ਼ਬਦ ਦਾ ਵਿਚਾਰ ਕੀਤਾ ਹੈ, ਮਹਾਨ ਸਿੱਖ ਹਨ ਪੰਜਵੇਂ ਪਾਤਸ਼ਾਹ ਦੇ। ਬੁੱਧੂ ਮਹਿਤਾ ਜਾਣੀ ਹੈ, ਕੁੱਲ ਘੁਮਿਆਰ ਭਗਤ ਨਿਰੰਕਾਰੀ। ਘੁਮਿਆਰਾਂ ਦੀ ਕੁੱਲ ਵਿੱਚੋਂ ਭਾਈ ਬੁੱਧੂ ਨਾਮਕ, ਮਹਿਤਾ ਨਾਉਂ ਸੀ ਨਿਰੰਕਾਰ ਦਾ, ਬੜਾ ਪਿਆਰਾ ਭਗਤ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਪੰਜਵੇਂ ਪਾਤਸ਼ਾਹ ਦਾ ਸਿੱਖ ਹੈ। ਸਾਧ ਸੰਗਤ, ਇਹ ਉਹੀ ਭਾਈ ਬੁੱਧੂ ਹੈ ਜਿਸ ਨੇ ਪੰਚਮ ਪਾਤਸ਼ਾਹ ਜੀ ਨੂੰ ਕਿਹਾ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਕਿਰਪਾ ਕਰੋ, ਮੈਂ ਆਵਾ ਪਾਇਆ। ਘੁਮਿਆਰ ਹੈ ਨਾ, ਇੱਟਾਂ ਪਾਉਂਦਾ ਸੀ, ਪਹਿਲਾਂ ਕੱਚੀਆਂ ਇੱਟਾਂ ਬਣਾਉਣੀਆਂ ਮਿੱਟੀ ਦੀਆਂ, ਫਿਰ ਆਵਾ ਪਾਉਣਾ, ਜਿਵੇਂ ਅੱਜ ਕੱਲ੍ਹ ਭੱਠਿਆਂ ਵਿੱਚ ਇੱਟਾਂ ਪੱਕਦੀਆਂ, ਉਸ ਵੇਲੇ ਆਵਾ ਪਾਇਆ ਜਾਂਦਾ ਸੀ ਇੱਟਾਂ ਪਕਾਉਣ ਵਾਲਾ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਆਵਾ ਪਾਇਆ, ਮੇਰਾ ਆਵਾ ਪੱਕਾ ਨਿਕਲੇ, ਕਿਰਪਾ ਕਰੋ। ਮਹਾਰਾਜ ਸੱਚੇ ਪਾਤਸ਼ਾਹ, ਆਪਣੇ ਸਿੱਖ ਭੇਜੋ ਲੰਗਰ ਪ੍ਰਸ਼ਾਦ ਛਕਣ, ਤੇ ਦਾਤਾ ਜੀ ਨਾਲ ਫਿਰ ਅਰਦਾਸ ਕਰਨ, ਮੈਂ ਆਵਾ ਖੋਲਣਾ ਤੇ ਮੇਰਾ ਇੱਟਾਂ ਦਾ ਆਵਾ ਪੱਕਾ ਨਿਕਲੇ। ਮਹਾਰਾਜ ਨੇ ਭੇਜ ਦਿੱਤੇ ਸਿੱਖ, ਜਾਓ ਭਾਈ ਭਾਈ ਬੁੱਧੂ ਦੀ ਅਰਦਾਸ ਕਰੋ। ਜਦੋਂ ਸਿੱਖ ਅੰਦਰ ਲੰਗਰ ਛਕ ਰਹੇ ਨੇ, ਪ੍ਰਸ਼ਾਦਾ ਛਕਦੇ, ਤਾਂ ਸਾਧ ਸੰਗਤ, ਬਾਹਰ ਆ ਗਿਆ ਇੱਕ ਭੁੱਖਾ ਗੁਰਸਿੱਖ, ਉਹਨੂੰ ਭੁੱਖ ਲੱਗੀ, ਗੁਰੂ ਦਾ ਪਿਆਰਾ, ਸਤਿਗੁਰ ਨਾਲ ਪਿਆਰ ਕਰਨ ਵਾਲਾ, ਉਹ ਹੁਣ ਭਾਈ ਬੁੱਧੂ ਨੂੰ ਕਹਿੰਦਾ, ਦਰਵਾਜ਼ਾ ਖੋਲ, ਮੈਨੂੰ ਭੁੱਖ ਲੱਗੀ, ਮੈਂ ਪ੍ਰਸ਼ਾਦਾ ਛਕਣਾ। ਭਾਈ ਬੁੱਧੂ ਕਹਿੰਦਾ, ਅੰਦਰ ਗੁਰੂ ਦੇ ਸਿੱਖ ਪ੍ਰਸ਼ਾਦਾ ਛਕਦੇ ਪਏ, ਇਸ ਲਈ ਤੂੰ ਅਜੇ ਅੰਦਰ ਨਹੀਂ ਆ ਸਕਦਾ। ਉਹ ਕਹਿੰਦਾ, ਮੈਨੂੰ ਭੁੱਖ ਲੱਗੀ। ਭਾਈ ਬੁੱਧੂ ਜੀ ਕਹਿੰਦੇ, ਅੰਦਰ ਮਹਾਰਾਜ ਦੇ ਸਿੱਖ ਜਿੰਨੀ ਦੇਰ ਪ੍ਰਸ਼ਾਦਾ ਨਹੀਂ ਛਕ ਲੈਂਦੇ, ਤੈਨੂੰ ਨਹੀਂ ਛਕਾਇਆ ਜਾ ਸਕਦਾ, ਬੈਠ ਚੁੱਪ ਕਰਕੇ। ਥੋੜੀ ਝਿੜਕ ਮਾਰ ਦਿੱਤੀ। ਹੁਣ ਹੋਇਆ ਕੀ? ਅੰਦਰ ਜਦੋਂ ਗੁਰੂ ਕੇ ਸਿੱਖਾਂ ਨੇ ਪ੍ਰਸ਼ਾਦਾ ਛਕਿਆ, ਅਰਦਾਸ ਕਰ ਰਹੇ ਹੋ, ਹੁਣ ਸਾਰੇ ਚੌਂਕੜਾ ਲਾ ਕੇ ਬੈਠੇ, ਇੱਕ ਸਿੱਖ ਦੀ ਆਵਾਜ਼ ਆ ਰਹੀ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨੀ, ਭਾਈ ਬੁੱਧੂ ਦਾ ਆਵਾ ਪੱਕਾ ਨਿਕਲੇ। ਇਹ ਜਿਹੜਾ ਬਾਹਰ ਬੈਠਾ ਇਹ ਕਹਿੰਦਾ ਮਹਾਰਾਜ ਕਿਰਪਾ ਕਰੀ ਬੁੱਧੂ ਦਾ ਆਵਾ ਕੱਚਾ ਨਿਕਲੇ। ਹੁਣ ਸਿੱਖਾਂ ਨੇ ਤੇ ਅਰਦਾਸ ਕਰ ਦਿੱਤੀ, ਇਹਨੇ ਵੀ ਬਾਹਰੋਂ ਬਚਨ ਛੱਡ ਦਿੱਤਾ। ਜਦੋਂ ਗੁਰੂ ਕੇ ਸਿੱਖ ਜਾਣ ਲੱਗੇ, ਲੰਗਰ ਪ੍ਰਸ਼ਾਦ ਉਹਨਾਂ ਛਕ ਲਿਆ, ਭਾਈ ਬੁੱਧੂ ਜੀ ਨੇ ਦਰਵਾਜ਼ਾ ਖੋਲਿਆ ਤੇ ਇਹਨੂੰ ਕਹਿੰਦੇ ਨੇ ਬਾਹਰ ਵਾਲੇ ਨੂੰ, ਆ ਜਾ ਭਾਈ ਤੂੰ ਲੰਗਰ ਪਾਣੀ ਛਕ ਲੈ। ਉਹ ਕਹਿੰਦਾ ਜੀ ਮੈਂ ਨਹੀਂ ਹੁਣ ਛਕਣਾ, ਬਚਨ ਮੈਂ ਵੀ ਛੱਡ ਦਿੱਤਾ। ਸਾਧ ਸੰਗਤ ਵਾਹਿਗੁਰੂ ਦਾ ਭਾਣਾ ਐਸਾ ਵਰਤਿਆ, ਭਾਈ ਬੁੱਧੂ ਜੀ ਨੇ ਜਦੋਂ ਆਵਾ ਖੋਲਿਆ ਤੇ ਇੱਟਾਂ ਕੱਚੀਆਂ, ਇੱਟਾਂ ਕੱਚੀਆਂ ਨੇ। ਭਾਈ ਬੁੱਧੂ ਨੇ ਸੋਚਿਆ ਹੱਦ ਹੋ ਗਈ, ਅਰਦਾਸ ਵੀ ਹੋਈ ਆ, ਗੁਰਸਿੱਖਾਂ ਦੀ ਅਰਦਾਸ ਕਿਵੇਂ ਵਿਅਰਥ ਚਲੀ ਜਾਏ। ਕਿ ਫਿਰ ਗਿਆ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਸ, ਮਹਾਰਾਜ ਨੂੰ ਬੇਨਤੀ ਕੀਤੀ, ਦਾਤਾ ਜੀ ਮੇਰੇ ਤੋਂ ਕੋਈ ਗਲਤੀ ਹੋ ਗਈ? ਪਾਤਸ਼ਾਹ ਕਹਿੰਦੇ ਭਾਈ ਬੁੱਧੂ ਕੀ ਗੱਲ? ਕਹਿੰਦਾ ਮਹਾਰਾਜ ਸੇਵਾ ਵੀ ਹੋਈ, ਨਿਮਰਤਾ ਪਿਆਰ ਨਾਲ ਸਿੱਖਾਂ ਦੀ ਸੇਵਾ ਕੀਤੀ, ਅਰਦਾਸ ਵੀ ਕੀਤੀ ਹੈ, ਗੁਰੂ ਨਾਨਕ ਦੇ ਦਰ ਤੇ ਅਰਦਾਸ ਪ੍ਰਵਾਨ ਨਹੀਂ ਹੋਈ, ਆਵਾ ਕੱਚਾ ਨਿਕਲ ਆਇਆ। ਪਾਤਸ਼ਾਹ ਜੀ ਨੇ ਪੁੱਛਿਆ ਉਸ ਵਕਤ ਕੋਈ ਹੋਰ ਪ੍ਰਸ਼ਾਦਾ ਛਕਣ ਵਾਸਤੇ ਕੋਈ ਭੁੱਖ ਲੱਗੀ ਵਾਲਾ ਗੁਰੂ ਪਿਆਰਾ ਤਾਂ ਨਹੀਂ ਆਇਆ? ਕਹਿੰਦੇ ਮਹਾਰਾਜ ਆਇਆ ਤਾਂ ਸੀਗਾ। ਸਤਿਗੁਰ ਕਹਿੰਦੇ ਪ੍ਰਸ਼ਾਦਾ ਛਕਾਇਆ? ਕਹਿੰਦਾ ਨਹੀਂ ਮਹਾਰਾਜ, ਅੰਦਰ ਸਿੱਖ ਛਕਦੇ ਸੀ, ਮੈਂ ਉਹਨੂੰ ਕਿਹਾ ਠਹਿਰ ਕੇ ਆਈ, ਨਹੀਂ ਆਇਆ, ਉਹ ਆਇਆ ਨਹੀਂ ਬਾਅਦ ਦੇ ਵਿੱਚ। ਪਾਤਸ਼ਾਹ ਕਹਿੰਦੇ ਫੇਰ? ਕਹਿੰਦਾ ਜਦੋਂ ਅੰਦਰ ਸਿੱਖ ਅਰਦਾਸ ਕਰਦੇ ਸੀ ਮਹਾਰਾਜ, ਭਾਈ ਬੁੱਧੂ ਦਾ ਆਵਾ ਪੱਕਾ ਨਿਕਲੇ, ਉਹ ਬਾਹਰ ਕਹਿੰਦਾ ਸੀ ਆਵਾ ਕੱਚਾ ਨਿਕਲੇ, ਤੇ ਕੱਚਾ ਨਿਕਲ ਆਇਆ। ਸਤਿਗੁਰੂ ਪਾਤਸ਼ਾਹ ਨੇ ਆਖਿਆ ਉਹਦਾ ਵੀ ਬੋਲ ਵਿਅਰਥ ਨਹੀਂ ਜਾਣਾ, ਉਹ ਵੀ ਜੁੜਿਆ ਹੋਇਆ ਸੀ। ਤੇ ਭਾਈ ਬੁੱਧੂ ਜੀ ਕਹਿੰਦੇ ਮਹਾਰਾਜ ਸਿੱਖਾਂ ਦਾ ਬੋਲ ਅਰਦਾਸ? ਸਤਿਗੁਰ ਕਹਿੰਦੇ ਉਹ ਵੀ ਪੂਰਾ ਹੋਏਗਾ, ਤੇਰੀਆਂ ਇੱਟਾਂ ਹੈਣ ਤੇ ਕੱਚੀਆਂ, ਪਰ ਤੇਰਾ ਮਤਲਬ ਤੇ ਹੈ ਨਾ ਕਿ ਇਹਨਾਂ ਦਾ ਮੁੱਲ ਪੂਰਾ ਪੈਣਾ ਚਾਹੀਦਾ, ਮੈਨੂੰ ਘਾਟਾ ਨਾ ਪਵੇ, ਪੱਕੀਆਂ ਇੱਟਾਂ ਜਿਸ ਰੇਟ ਤੇ ਜਿਸ ਭਾਅ ਤੇ ਵਿਕਦੀਆਂ ਉਦਾਂ ਵਿਕਣ। ਕਹਿਣ ਲੱਗਾ ਹਾਂ ਮਹਾਰਾਜ। ਸਤਿਗੁਰੂ ਕਹਿੰਦੇ ਹੈਨ ਤੇਰੀਆਂ ਕੱਚੀਆਂ, ਪਰ ਪੱਕਿਆਂ ਦੇ ਭਾਅ ਵਿਕ ਜਾਣਗੇ, ਮੁੱਲ ਪੱਕੇ ਤੇ ਵਿਕਣਗੇ। ਸਮਾਂ ਆਇਆ, ਲਾਹੌਰ ਦੇ ਕਿਲੇ ਦੀ ਬਾਹਰਲੀ ਕੰਧ ਟਹਿ ਗਈ, ਉੱਥੋਂ ਦੇ ਹਾਕਮਾਂ ਨੂੰ ਇੱਟ ਚਾਹੀਦੀ ਸੀ, ਇਹ ਜਿਹੜੀਆਂ ਇੱਟਾਂ ਸਨ ਭਾਈ ਬੁੱਧੂ ਦੀਆਂ ਉਸੇ ਮੁੱਲ ਤੇ ਵਿਕ ਗਈਆਂ ਜਿਸ ਮੁੱਲ ਦੇ ਉੱਤੇ ਪੂਰੀਆਂ ਪੱਕੀਆਂ ਇੱਟਾਂ ਵਿਕਦੀਆਂ। ਅਰਦਾਸ ਸੰਪੂਰਨ ਹੋਈ। ਸਾਧ ਸੰਗਤ ਉਹ ਜਿਹੜਾ ਬਾਹਰ ਵਾਲਾ ਬੈਠਾ ਸਿੱਖ ਸੀ, ਉਸ ਗੁਰਸਿੱਖ ਨੂੰ ਗੁਰਮੁਖ ਪਿਆਰੇ ਭਾਈ ਲੱਖੂ ਕਹਿੰਦੇ ਸਨ, ਕਈਆਂ ਨੇ ਭਾਈ ਕਮਲੀਆ ਲਿਖਿਆ। ਭਾਈ ਗੁਰਦਾਸ ਜੀ ਨੇ ਜਿਹੜੇ ਸਿੱਖਾਂ ਦਾ ਜ਼ਿਕਰ ਕੀਤਾ ਉਹਨਾਂ ਵਿੱਚ ਭਾਈ ਲੱਖੂ ਜੀ ਦਾ ਜ਼ਿਕਰ ਵੀ ਆਇਆ। ਕਹਿਣ ਦਾ ਭਾਵ ਲੱਖੂ ਪਟੋਲੀਆ ਕਹਿੰਦੇ ਸੀ ਉਸ। ਅੱਜ ਦੇ ਇਹਨਾਂ ਬੋਲਾਂ ਵਿੱਚ ਪਵਿੱਤਰ ਅੰਮ੍ਰਿਤ ਬੋਲ ਭਾਈ ਗੁਰਦਾਸ ਜੀ ਦੇ, ਕਹਿੰਦੇ ਬੁੱਧੂ ਮਹਿਤਾ ਜਾਣੀਏ ਕੁੱਲ ਘੁਮਿਆਰ ਭਗਤ ਨਿਰੰਕਾਰੀ। ਘੁਮਿਆਰਾਂ ਦੀ ਕੁੱਲ ਵਿੱਚੋਂ ਸੀ ਇਹ, ਨਿਰੰਕਾਰ ਪਰਮਾਤਮਾ ਦੀ ਭਗਤੀ ਕਰਨ ਵਾਲਾ ਵੱਡਾ ਭਗਤ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬੜਾ ਪਿਆਰਾ ਸਿੱਖ ਸੀ ਇਹ ਭਾਈ ਬੁੱਧੂ, ਨਾਮ ਸਿਮਰਨ ਦੀ ਕਮਾਈ ਕਰਨ ਵਾਲਾ ਸੀ। ਲੱਖੂ ਵਿੱਚ ਪਟੋਲੀਆ ਭਾਈ ਲੱਦਾ ਪਰ ਉਪਕਾਰੀ। ਸਾਧ ਸੰਗਤ, ਭਾਈ ਲੱਖੂ ਤੇ ਭਾਈ ਲੱਦਾ ਬੜੇ ਬੜੇ ਪਰ ਉਪਕਾਰੀ ਸਿੱਖ ਇਹ ਸਤਿਗੁਰੂ ਪਾਤਸ਼ਾਹ ਜੀ ਦੇ ਹੋਏ ਹਨ। ਭਾਈ ਲੱਦਾ ਜੀ ਉਹ ਸਨ ਜਿਨ੍ਹਾਂ ਨੇ ਭਾਈ ਸੱਤਾ ਬਲਵੰਡਾ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਤੋਂ ਜਿਹੜੇ ਬੇਮੁੱਖ ਹੋ ਗਏ ਸਨ, ਤੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਮੂੰਹ ਨਹੀਂ ਸੀ ਲਾਇਆ। ਭਾਈ ਸੱਤਾ ਤੇ ਭਾਈ ਬਲਵੰਡ ਨੂੰ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਲੈ ਕੇ ਜਾਣ ਵਾਲਾ ਤੇ ਉਹਨਾਂ ਦੀ ਭੁੱਲ ਬਖਸ਼ਾ ਕੇ ਉਹਨਾਂ ਨੂੰ ਸਤਿਗੁਰ ਦੇ ਚਰਨਾਂ ਵਿੱਚ ਜੋੜਨ ਵਾਲਾ, ਗੁਰੂ ਚਰਨਾਂ ਵਿੱਚ ਲੀਨ ਕਰਨ ਵਾਲਾ ਜਿਹੜਾ ਸਿੱਖ ਸੀ, ਉਹਨਾਂ ਦਾ ਨਾਂ ਸੀ ਭਾਈ ਲੱਦਾ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹਨਾਂ ਨੂੰ ਭਾਈ ਲੱਦਾ ਪਰਉਪਕਾਰੀ ਦਾ ਖਿਤਾਬ ਦਿੱਤਾ ਸੀ। ਤੋ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਭਾਈ ਲੱਦਾ ਪਰ ਉਪਕਾਰੀ, ਬੜੇ ਪਰਉਪਕਾਰ ਵਾਲੇ ਮਹਾਨ ਗੁਰਸਿੱਖ ਹਨ ਇਹ ਗੁਰੂ ਪਿਆਰੇ। ਕਾਲੂ ਨਾਨੋ ਰਾਜ ਦੋਏ, ਹਾੜੀ ਕੋਹਲੀਆਂ ਵਿੱਚ ਭਾਰੀ। ਭਾਈ ਕਾਲੂ ਤੇ ਨਾਨੋ ਦੇ ਰਾਜ ਸਿੱਖ ਕੋਹਲੀ ਪਿੰਡ ਦੇ ਵਿੱਚ ਜੰਮ ਕੇ ਬੜੇ ਵੱਡੇ ਸਿੱਖ ਹੋਏ। ਇਹਨਾਂ ਦਾ ਨਗਰ ਦਾ ਨਾਮ ਹੀ ਭਾਈ ਗੁਰਦਾਸ ਜੀ ਨੇ ਲਿਖਿਆ। ਬੜੇ ਮਹਾਨ ਗੁਰਸਿੱਖ ਹਨ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਭਾਰੀ ਸਿੱਖ ਅਖਵਾਏ ਹਨ। ਸੂਦ ਕਲਿਆਣਾ ਸੂਰਮ ਭਾਨੂ ਭਗਤ ਸ਼ਬਦ ਵਿਚਾਰੀ। ਭਾਈ ਕਲਿਆਣਾ, ਸੂਦ ਸੂਰਮਾ ਭਾਵ ਯੋਧਾ, ਅਤੇ ਭਾਈ ਭਾਨੂ ਸ਼ਬਦ ਦੀ ਵਿਚਾਰ ਕਰਨ ਵਾਲੇ ਬੜੇ ਪਿਆਰੇ ਭਗਤ, ਬੜੇ ਗੁਰਮੁਖ ਪਿਆਰੇ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਗੁਰਸਿੱਖ ਹਨ। ਮੂਲਾ ਬੇਰੀ ਜਾਣੀ ਹੈ ਤੀਰਥ ਅਤੇ ਮੁਕੰਦ ਅਪਾਰੀ। ਭਾਈ ਮੂਲਾ ਬੇਰੀ, ਭਾਈ ਤੀਰਥਾ ਤੇ ਭਾਈ ਮੁਕੰਦਾ, ਜਿਨ੍ਹਾਂ ਦੀ ਮਹਿਮਾ ਵਡਿਆਈ ਦਾ, ਸਿੱਖੀ ਕਮਾਉਣ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹ ਮਹਾਨ ਐਸੇ ਗੁਰਸਿੱਖ ਹਨ ਜਿਨ੍ਹਾਂ ਦੀ ਨਾਮ ਸਿਮਰਨ ਦੀ ਕਮਾਈ ਦਾ ਕੋਈ ਅੰਤ ਨਹੀਂ ਹੈ। ਕਹੋ ਕਿਸ ਨਾ ਮੋਹ ਜੰਗੀ ਆ, ਸੇਠ ਮੰਗੀਣੇ ਨੂੰ ਬਲਿਹਾਰੀ। ਮੁਜੰਗ ਨਗਰ ਦਾ ਵਾਸੀ ਭਾਈ ਕ੍ਰਿਸ਼ਨ ਤੇ ਭਾਈ ਮੰਗੀਣਾ ਸੇਠ, ਭਾਈ ਗੁਰਦਾਸ ਜੀ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਸਦਕੇ ਕੁਰਬਾਨ ਜਾਂਦੇ ਹਾਂ ਉਹਨਾਂ ਦੀ ਨਾਮ ਸਿਮਰਨ ਦੀ ਕਮਾਈ ਤੋਂ। ਸਨਮੁਖ ਸੁਨਿਆਰਾ ਭਲਾ, ਨਾਉ ਨਿਹਾਲੂ ਸਭ ਪਰਵਾਰੀ। ਬੜੇ ਪਿਆਰੇ ਬਚਨ ਕਹਿਣ ਲੱਗੇ, ਭਾਈ ਨਿਹਾਲੂ ਸਣੇ ਪਰਿਵਾਰ ਦੇ ਤੇ ਭਾਈ ਭੱਲਾ ਨਾਉ ਦਾ ਸੁਨਿਆਰਾ, ਜਿਹੜੇ ਸੰਸਾਰ ਭਾਵ ਸਾਗਰ ਤੋਂ ਪਾਰ ਹੋ ਗਏ, ਮੁਕਤ ਹੋ ਗਏ, ਇਕੱਲੇ ਆਪ ਹੀ ਨਹੀਂ ਤਰੇ, ਨਾਮ ਸਿਮਰਨ ਦੇ ਵਿੱਚ ਜੁੜ ਕੇ ਭਾਈ ਭੱਲਾ ਸੁਨਿਆਰੇ ਦਾ ਕੰਮ ਕਰਦਾ ਸੀ ਤੇ ਭਾਈ ਨਿਹਾਲੂ ਸਮੇਤ ਪਰਿਵਾਰ ਦੇ ਇਹ ਵੀ ਭਾਵ ਸਾਗਰ ਤੋਂ ਪਾਰ ਮੁਕਤ ਹੋ ਗਏ। ਗੁਰਮੁਖ ਸੁਖ ਫਲ ਕਰਨੀ ਸਾਰੀ, ਗੁਰਮੁਖਾਂ ਦੇ ਸਾਰੇ ਕੰਮ ਜਿਹੜੇ ਨੇ ਉਹ ਸਫਲੇ ਆ, ਉਹਨਾਂ ਦੀ ਕਰਨੀ ਸ੍ਰੇਸ਼ਟ ਕਰਨੀ ਹੈ, ਗੁਰਮੁਖ ਜਨਾਂ ਦੀ ਕਰਨੀ ਉੱਤਮ ਕਰਨੀ ਹੈ। ਇਸ ਲਈ ਇਹ ਸਾਰੇ ਦੇ ਸਾਰੇ ਗੁਰਸਿੱਖਾਂ ਦਾ, ਭਾਈ ਗੁਰਦਾਸ ਜੀ ਕਹਿੰਦੇ ਜਿਨ੍ਹਾਂ ਦਾ ਵਰਣਨ ਕੀਤਾ ਹੈ, ਇਹ ਸਾਰੇ ਦੇ ਸਾਰੇ ਮਹਾਨ ਗੁਰਸਿੱਖ ਹਨ। ਇਹਨਾਂ ਦੀ ਕਰਨੀ ਪ੍ਰਧਾਨ ਹੈ, ਕਰਨੀ ਮਹਾਨ ਹੈ, ਜਿਨ੍ਹਾਂ ਕੋਲ ਸ਼ੁਭ ਕਰਨੀ, ਸ਼ੁਭ ਕਥਨੀ ਅਤੇ ਆਤਮਿਕ ਸੁੱਖ ਤੇ ਆਤਮਿਕ ਆਨੰਦ ਦਾ ਫਲ ਹੈ, ਐਸੇ ਗੁਰਸਿੱਖ ਮਹਾਨ ਗੁਰਸਿੱਖ ਤੇ ਪੂਜਣ ਯੋਗ ਹਨ।